ਅਜੇ ਇਤਨੀ ਕਾਲੀ ਨਾ ਕਰ, ਪਰ ਉਪਾਅ ਇਹੀ ਹੈ। ये वचन सुन के हृदय चित विच कहल से कदो वो वक्त आवे जल्दी प्रभु तो ये वर लै लेना। पर माता अजय उम्र देख के उसनु रोक दी है। सासू सोजी किसी वेले पैंदी है। इक नानू सोजी आ गई है, इक परिक्रमा दे के नमस्कार करके ਜੰਗਲ ਨੂੰ ਤੁਰ ਜਾਂਦਾ ਹੈ। ਬਾਹਰ ਚੱਲਿਆ ਕਰਨ ਤਪ ਮਨ ਵੈਰਾਗੀ ਹੋਏ ਅਤੀਤਾ। ਮਨ ਹੋ ਕੇ ਤੇ ਵੈਰਾਗੀ ਉੱਠ ਕਹਿਣ ਲੱਗਿਆ ਮੈਂ ਤੈਨੂੰ ਮੁਰਸ਼ਿਦ ਮੰਨਣ ਨੂੰ ਤਿਆਰ ਨਹੀਂ। ਬਸ ਕੋਈ ਪਰਵਾਹ ਨਹੀਂ ਕੀਤੀ। ਇਕਾਂਤ ਜਾ ਕੇ ਕਿਸੇ ਝੀਲ ਦੇ ਕਿਨਾਰੇ ਜਿੱਥੇ ਚਿੜੀ ਪਰਿੰਦਾ ਵੀ ਨਜ਼ਰ ਨਹੀਂ ਸੀ ਆਉਂਦਾ, ਛੱਪੜੀ ਬਣਾ ਕੇ ਬੜੀ ਦੇਰ ਤੱਕ ਤਪ ਕੀਤਾ। ਤਪੱਸਿਆ ਭਜਨ ਕਰਕੇ ਜਦੋਂ ਮਨ ਅਤਿਅੰਤ ਸ਼ੁੱਧ ਹੋ ਗਿਆ, ਉਸ ਮੌਕੇ ਉਸ ਵਸਤੂ ਦੀ ਪ੍ਰਾਪਤੀ ਜੋ ਕਿ ਕਰੀ ਨਹੀਂ ਹੋ ਜਾਂਦੀ, ਜਿਸ ਨੂੰ ਰਾਣੀ ਪਟਾਲਾ ਨੇ ਕਿਹਾ ਸੀ, ਉੱਥੇ ਹੋ ਗਈ। ਇਉਂ ਜਨਮ ਸਫਲ ਹੋ ਗਏ। ਇਸੇ ਤਰ੍ਹਾਂ ਹੀ ਕਪਿਲ ਵਸਤੂ ਦਾ ਸ਼ਹਿਜ਼ਾਦਾ, ਉਸਨੂੰ ਇਸੇ ਤਰ੍ਹਾਂ ਹੀ ਵੈਰਾਗ ਲੱਗਿਆ। ਜਿਸ ਵਕਤ ਇਸਦਾ ਜਨਮ ਹੋਇਆ, ਉਸਦੇ ਪਿਤਾ ਨੇ ਕਈ ਮੀਲਾਂ ਤੱਕ ਚਾਰ ਦੀਵਾਰੀ ਬਣਵਾ ਕੇ ਉਸਦੇ ਅੰਦਰ ਇੱਕ ਬਹੁਤ ਅੱਛਾ ਮਹਿਲ ਤਿਆਰ ਕਰਵਾਇਆ ਸੀ ਰਹਿਸ਼ ਵਾਸਤੇ। ਅੰਦਰੀ ਸੁਨਹਿਰੀ ਰੁਪਹਿਰੀ ਨਹਿਰਾਂ ਚਲਾਈਆਂ, ਆਲਾ ਆਲਾ ਬਾਗ ਉੱਚੇ ਲਗਵਾਏ, ਹਰ ਕਿਸਮ ਦੇ ਸੁੱਖ ਖੇਡਣ ਹੱਸਣੇ ਸਾਮਾਨ ਉੱਥੇ ਪੈਦਾ ਕੀਤੇ। ਇਉਂ ਬਚਪਨ ਵਿੱਚ ਹੌਲੀ ਹੌਲੀ ਉਸੀ ਥਾਂ ਇਸਦੀ ਪਰਵਰਿਸ਼ ਹੋਈ। ਔਰ ਜਿਹੜੀਆਂ ਜਿਹੀਆਂ ਵਿਦਿਆਵਾਂ ਰਾਜਿਆਂ ਦੇ ਲੜਕਿਆਂ ਨੂੰ ਦੇਣੀਆਂ ਚਾਹੀਦੀਆਂ ਹੁੰਦੀਆਂ ਹਨ, ਉਸੀ ਥਾਂ ਦਿੱਤੀਆਂ ਗਈਆਂ। ਪਰ ਉਸਨੂੰ ਉਸ ਚਾਰ ਦੀਵਾਰੀ ਤੋਂ ਬਾਹਰ ਨਹੀਂ ਸੀ ਆਉਣ ਦਿੱਤਾ ਜਾਂਦਾ। ਉਸਦੇ ਅੰਦਰ ਸਭ ਕੁਛ ਉਸਨੂੰ ਸਾਰੀਆਂ ਸ਼ਿਕਸ਼ਾਵਾਂ ਦਿੱਤੀਆਂ ਗਈਆਂ। ਉਮਰ 20 ਸਾਲ ਦੀ ਹੋ ਗਈ, ਉਸੇ ਥਾਂ ਉਸਦੀ ਸ਼ਾਦੀ ਹੋ ਗਈ। ਵਿਆਹ ਸ਼ਾਦੀ ਹੋਣ ਤੋਂ ਬਾਅਦ ਉਸਦੇ ਇੱਕ ਪੁੱਤਰ ਦੀ ਵੀ ਹੁਣ ਆਸ ਹੋਈ ਅਤੇ ਇੱਕ ਦਿਨ ਉਹ ਕਿਸੇ ਦਰਖਤ ਦੇ ਨੀਚੇ ਬਾਹਰ ਬਗੀਚੇ ਵਿੱਚ ਬੈਠਾ ਹੈ। ਇੱਕ ਵਿੱਚ ਇਹ ਤਾਂ ਰੋਜ਼ ਹੀ ਆਉਂਦਾ ਸੀ, ਮਨ ਵਿੱਚ ਖਾਲੀਪਨ ਕਿਉਂ, ਮਨ ਸੰਤੁਸ਼ਟ ਕਿਉਂ ਨਹੀਂ, ਮਨ ਸ਼ਾਂਤ ਕਿਉਂ ਨਹੀਂ, ਇਸ ਵਸਤੂ ਦੀ ਕਮੀ, ਇਤਨਾ ਸਾਜੋ ਸਾਮਾਨ ਜਿਸਮਾਨੀ ਸੁੱਖਾਂ ਦਾ, ਫਿਰ ਕੀ ਗੱਲ। ਸੋਚਦਾ ਸੀ ਪਰ ਸਮਝ ਨਹੀਂ ਸੀ ਪੈਂਦੀ। ਅੱਜ ਕੁਦਰਤੀ ਉਸਦੇ ਚਿੱਤ ਵਿੱਚ ਖਿਆਲ ਆਇਆ ਵੀ ਕੁਝ ਦਿਨਾਂ ਤੱਕ ਮੈਂ ਰਾਜਾ ਬਣਨਾ, ਪਰਜਾ ਦੀ ਸਾਰ ਕਰਨੀ ਹੈ, ਪਰਜਾ ਦੀ ਪਾਲਣਾ ਕਰਨੀ ਹੈ, ਇਹਨਾਂ ਨੂੰ ਸੁੱਖ ਦੇਣਾ ਹੈ। ਬਸ ਜਿਤਨੀ ਦੇਰ ਤੱਕ ਮੈਂ ਆਪਣੀ ਪਰਜਾ ਵਿੱਚ ਨਹੀਂ ਜਾਂਦਾ, ਉਹਨਾਂ ਨੂੰ ਨਹੀਂ ਦੇਖਦਾ, ਉਹ ਮੈਨੂੰ ਨਹੀਂ ਦੇਖਦੇ, ਮੈਂ ਕਿਵੇਂ ਉਹਨਾਂ ਦੀ ਸਾਰ ਕਰ ਸਕਾਂਗਾ। ਹਾਲਾਂਕਿ ਉਸਦੇ ਪਿਤਾ ਦੀ ਆਗਿਆ ਨਹੀਂ ਸੀ, ਪਰ ਅੱਜ ਆਪਣੇ ਨੌਕਰ ਚੰਨਾ ਨੂੰ ਕਹਿਣ ਲੱਗਾ, ਜਲਦੀ ਬੁੱਗੀ ਜੋਤ ਕੇ ਲੈ। ਉਹਨਾਂ ਸਮਿਆਂ ਦੇ ਵਿੱਚ ਮੋਟਰਾਂ ਨਹੀਂ ਸਨ, ਬੱਗੀਆਂ ਹੁੰਦੀਆਂ, ਇੱਕ ਘੋੜੀ ਦੀ ਟਮਟਮ, ਦੋ ਘੋੜੀ ਦੀ ਬੱਗੀ, ਚਾਰ ਘੋੜੀ ਦੀ ਬੱਗੀ, ਅੱਠ ਘੋੜੀ ਦੀ ਬੱਗੀ, ਇਹ ਰਾਜੇ ਮਹਾਰਾਜਾ ਨੇ ਹੁੰਦੀਆਂ ਸਨ। ਇਉਂ ਹੁਕਮ ਕੀਤਾ ਚੰਨਾ ਨੂੰ, ਜੋ ਇਹ ਬੱਗੀਆਂ ਵਾਲਾ ਸੀ, ਕਹਿੰਦੇ ਜਲਦੀ ਇੱਕ ਬੱਗੀ ਜੋਤ ਕੇ ਲਿਆ, ਅੱਠ ਘੋੜਿਆਂ ਦੀ ਬੱਗੀ, ਸੁਨਹਿਰੀ ਰੁਪਹਿਰੀ ਪਹੀਆਂ ਵਾਲੀ ਲੈ ਆਉਂਦੀ। ਹਰ ਘੋੜੇ 'ਤੇ ਇੱਕ ਆਦਮੀ ਬਹੁਤ ਅੱਛੀ ਤਰ੍ਹਾਂ ਸੋਹਣੀ ਵਰਦੀ ਪਹਿਨੀ ਸਜਿਆ ਤਜਿਆ। ਪਰ ਚੰਨਾ ਇਹ ਨਜ਼ਦੀਕ ਸੀ ਪਹਿਲਿਆਂ ਕੋਲੋਂ, ਸੋ ਹੁਕਮ ਕੀਤਾ ਇਹ ਦਰਵਾਜ਼ਾ ਜਿਹੜਾ ਸ਼ਹਿਰ ਵੱਲ ਜਾਂਦਾ ਇਸਨੂੰ ਖੋਲ੍ਹ ਦਿੱਤਾ ਗਿਆ। ਸ਼ਹਿਰ ਵੱਲ ਨੂੰ ਬੱਗੀ ਚਲਾ ਦਿੱਤੀ ਗਈ, ਸ਼ਹਿਰ ਦੇ ਬਾਜ਼ਾਰਾਂ ਵਿੱਚ ਬੱਗੀ ਜਾ ਰਹੀ ਹੈ। ਲੋਕਾਂ ਨੂੰ ਪਤਾ ਲੱਗਾ ਵੀ ਅੱਜ ਪਹਿਲਾ ਦਿਨ ਹੈ, ਸਾਡਾ ਸ਼ਹਿਜ਼ਾਦਾ ਸਾਡੇ ਵਿੱਚ ਆਇਆ ਹੈ। ਬੜੀ ਖੁਸ਼ੀ ਉਹਨਾਂ ਸਮਿਆਂ ਦੇ ਵਿੱਚ, ਰਾਜੇ ਮਹਾਰਾਜੇ ਵੀ ਬੜੇ ਚੰਗੇ ਹੁੰਦੇ, ਪਬਲਿਕ ਰਾਜੇ ਮਹਾਰਾਜਿਆਂ ਨੂੰ ਛੋਟੀ ਖੁਦਾਈ ਕਰਕੇ ਮੰਨਦੀ ਹੁੰਦੀ, ਉਹ ਵੀ ਇਸ ਤਰੀਕੇ ਸਿਰ ਆਪਣੀ ਪਰਜਾ ਦੀ ਸਾਰ ਕਰਦੇ ਜਿਵੇਂ ਮਾਤਾ ਪਿਤਾ ਬੱਚਿਆਂ ਦੀ ਸਾਰ ਕਰਿਆ ਕਰਦੇ। ਇਉਂ ਕਰਕੇ ਪਰਜਾ ਬੜੀ ਖੁਸ਼ ਹੈ, ਲੋਕ ਦੋਵੇਂ ਹੱਥ ਜੋੜ ਜੋੜ ਕੇ ਸਤਿਕਾਰ ਵਜੋਂ ਸਿਰ ਨਵਾਉਂਦੇ ਹਨ। ਇਹ ਵੀ ਉਹਨਾਂ ਦੇ ਸਵਾਲਾਂ ਦਾ ਜਵਾਬ ਦਿੰਦਾ ਚਲਾ ਜਾ ਰਿਹਾ ਹੈ। ਇਸੀ ਤਰ੍ਹਾਂ ਜਾਂਦਿਆਂ ਜਾਂਦਿਆਂ ਬੱਗੀ ਖੜਾ ਦਿੱਤੀ ਗਈ। ਬੱਗੀ ਖੜਨ 'ਤੇ ਪੁੱਛਣ ਲੱਗਾ ਸ਼ਹਿਜ਼ਾਦਾ ਸਿਧਾਰਥ, ਹਾਂ ਕੀ ਗੱਲ, ਬੱਗੀ ਕਿਉਂ ਖੜਾਈ? ਚੰਨਾ ਕਹਿਣ ਲੱਗਾ, ਸਰਕਾਰ ਅੱਗੇ ਇੱਕ ਬਿਰਧ ਆਦਮੀ ਹੈ, ਬਹੁਤ ਬੁੱਢਾ ਨਹੀਂ, ਬਹੁਤ ਕਮਜ਼ੋਰ, ਉਹ ਸੜਕ ਗੁਜ਼ਰ ਰਿਹਾ, ਸੜਕ ਕ੍ਰੋਸ ਕਰ ਰਿਹਾ ਹੈ, ਐਸਾ ਨਾ ਹੋ ਉਹ ਬੱਗੀ ਦੇ ਨੀਚੇ ਆ ਜਾਵੇ। ਇਸ ਕਰਕੇ ਉਸਨੂੰ ਦੇਖ ਕੇ ਬੁੱਗੀ ਫੜਾਈ। ਬੁੱਢਾ ਕਿਉਂਕਿ ਅਜੇ ਤੱਕ ਇਸਦੇ ਸਾਹਮਣੇ ਬਲੈਕ ਸਾਈਡ ਆਉਣ ਹੀ ਨਹੀਂ ਦਿੱਤੀ ਗਈ ਸੀ। ਇਹਨੇ ਜਿਹੜੀਆਂ ਦੁੱਖ ਵਾਲੀਆਂ ਸਾਈਡਾਂ ਹਨ ਇਹਦੇ ਸਾਹਮਣੇ ਨਹੀਂ ਸਨ ਆਉਣ ਦਿੱਤੀਆਂ ਗਈਆਂ। ਦੂਸਰੀ ਸਾਈਡ ਜਿਹੜੀ ਜਿਸਮਾਨੀ ਸੁੱਖਾਂ ਵਾਲੀ ਉਹੀ ਇਹਦੇ ਸਾਹਮਣੇ ਰੱਖੀ ਗਈ ਸੀ। ਇਉਂ ਕਰਕੇ ਬੁਢਾਪਾ ਅੱਜ ਇਹ ਸੁਣਿਆ ਬੁੱਢਾ ਵੀ ਕੁਛ ਹੁੰਦਾ ਹੈ। ਝੱਟ ਹੀ ਬੁੱਗੀ ਤੋਂ ਨੀਚੇ ਉਤਰਿਆ। ਬੁੱਢਾ ਕਿਹਾ ਜਾ ਸੀ ਜਿਸਦੀ ਹਾਲਤ ਗੁਰੂ ਜੀ ਨੇ ਇਹੋ ਜਿਹੀ ਦੱਸੀ, ਸਿਰ ਕੰਪਿਓ, ਪੱਗ ਡਗਮਗੇ, ਨੈਣ ਜੋਤ ਤੇ ਹੀਨ, ਕਉ ਨਾਨਕ ਇਹ ਵੀ ਪਈ ਤਉ ਨਾ ਰਸਲੀ। ਸਿਰ ਕੰਬ ਰਿਹਾ ਹੈ, ਪੈਰ ਛਿੜਕ ਰਹੇ ਹਨ, ਚਿਹਰੇ ਤੇ ਜੁਰੜੀਆਂ ਪਈਆਂ ਹਨ, ਦਾੜੀ ਚਿੱਟੀ ਦਰਗੀ ਹੋਈ ਪਈ ਹੈ, ਮੂੰਹ ਦੇ ਵਿੱਚ ਦੰਦ ਕੋਈ ਨਹੀਂ, ਲਾਲਾਂ ਗਿਰਦੀਆਂ ਦੰਦ ਨਾ ਹੋਣ ਕਰਕੇ ਅੱਖਾਂ ਵਿੱਚੋਂ ਪਾਣੀ ਜਾਂਦਾ ਹੈ, ਕਮਰ ਵਿੱਚ ਕਮਾਣ ਵਾਂਗ ਕੁੱਬ ਪਿਆ ਹੋਇਆ ਹੈ, ਛੋਟੀ ਦੇ ਆਸਰੇ ਮਸਾਂ ਮਸਾਂ ਕਦਮ ਉਠਾਉਂਦਾ ਹੈ, ਹੱਡੀਆਂ ਦਾ ਖਾਂਚਾ ਹੈ, ਇੱਕ ਇੱਕ ਕਦਮ ਤੇ ਸੌ ਸੌ ਡੋਲੇ ਖਾਂਦਾ ਹੈ। ਇਹੋ ਜਿਹੀ ਹਾਲਤ ਇਸੀ ਅਵਸਥਾ ਨੂੰ ਕਿਸੇ ਮੌਕੇ ਬਾਬੇ ਫਰੀਦ ਨੇ ਜੀ ਨੇ ਇੰਨੀਆਂ ਕਠਿਨ ਤਪੱਸਿਆਵਾਂ ਕੀਤੀਆਂ। ਇੱਕ ਦਫ਼ਾ ਸਾਹਮਣੇ ਲੋਟਾ ਪਿਆ ਦੋ ਕਦਮਾਂ 'ਤੇ, ਬੁਢਾਪਾ ਆ ਗਿਆ। ਬੁਢਾਪੇ ਦੇ ਕਾਰਨ ਇਤਨੀ ਕਮਜ਼ੋਰੀ ਹੋ ਗਈ ਉਹ ਲੋਟਾ ਚੱਕਣ ਦੀ ਤਾਕਤ ਨਹੀਂ ਹੈ ਕਮਜ਼ੋਰੀ ਦੇ ਬਾਅਦ। ਉਸ ਮੌਕੇ ਫਰੀਦ ਨੇ ਬੇਬਸੀ ਦਾ ਸਲੋਕ ਉਚਾਰਨ ਕੀਤਾ, ਫਰੀਦ ਦਾ ਇੰਨੀ ਨਿੱਕੀ ਜੰਗੀ ਹੈ ਫਲ ਡੂੰਗਰ ਭਰੀ ਹੋਣ, ਅੱਜ ਫਰੀਦ ਦੇ ਪੂਜਾ ਸੌ ਕੁਹਾਂ ਸੀ, ਇਹਨਾਂ ਛੋਟੀਆਂ ਛੋਟੀਆਂ ਲੱਤਾਂ ਨਾਲ ਕਿਤੇ ਖੜ ਕੇ ਕਿਤੇ ਸਾਰੀ ਸਾਰਾ ਟਹਿਲ ਕੇ ਤਪ ਕੀਤਾ ਭਜਨ ਕੀਤਾ, ਪਰ ਅੱਜ ਬੁਢਾਪੇ ਦੇ ਵਾਇਸ ਕਿਤਨੀ ਕਮਜ਼ੋਰੀ ਹੋ ਗਈ। ਉਹ ਸਾਹਮਣੇ ਦੋ ਕਦਮਾਂ 'ਤੇ ਪਿਆ ਲੋਟਾ ਉਹ ਵੀ ਸੌ ਕੁਹਾਂ 'ਤੇ ਪ੍ਰਤੀਤ ਹੁੰਦਾ। ਇਹ ਜੀ ਹਾਲ ਫਿਰ ਇਹ ਜੀ ਅਵਸਥਾ ਦੇ ਖੁਸ਼ ਲੋਕ ਉਚਾਰਨ ਕੀਤਾ ਫਰੀਦਾ, ਚੁੱਭਣ ਚੱਲਣ ਦਾ ਤਨ ਸੇ ਸੁਣੀਅਰ ਬਹਿ ਗਏ, ਫੇੜੇ ਮੁੱਤੀ ਤਾ ਸੇ ਜਾਨੀ ਚੱਲ ਗਏ, ਚੁੱਭਣ ਕੀ ਦੰਦ ਉੱਖੜ ਗਏ, ਚੱਲਣ ਪੈਰ ਛਿੜਕਣ ਲੱਗ ਪਏ ਕਮਜ਼ੋਰੀ ਕਰਕੇ, ਰਤਨ ਅੱਖਾਂ ਦੀ ਜੋਤ ਘੱਟ ਗਈ, ਸੁਣੀਅਰ ਬਹਿ ਗਏ, ਕੰਨਾਂ ਤੋਂ ਬਹੁਤ ਉੱਚਾ ਸੁਣ ਲੱਗ ਪਿਆ ਕਮਜ਼ੋਰੀ ਦੇ ਬਾਅਦ, ਫੇੜੇ ਮੁੱਤੀ ਤਾ ਸਰੀਰ ਨੇ ਢਾ ਮਾਰੀ, ਮੇਰੇ ਸੰਗੀ ਸਾਥੀ ਜਿਹੜੇ ਨਾਲ ਪੈਦਾ ਹੋਏ ਸੀ ਉਹ ਤਾਂ ਚਲੇ ਗਏ, ਮੈਂ ਵੀ ਹੁਣ ਜਾਣਾ ਹੈ। ਹਾਂ, ਇਸ ਤਰ੍ਹਾਂ ਪੜ੍ਹ ਲਓ। ਬਾਲ ਸਖਾਈਆਂ ਦੇ ਮੀਤ ਕੁੰਦੇ ਤੈਨੂੰ ਛੋੜ ਜਨਨੀ, ਬਾਲ ਸਖਾਈਆਂ ਦੇ ਸਮਾਂ ਮਿੱਤੂ ਦਾ ਨੇੜੇ ਆ ਰਿਹਾ ਹੈ। उसमें के एक शब्द स्त्री के सिर उच्चारण किया। काले गहने तवले अंगीवारी
Thank you.
करवे रहे ना पानी ऊंच चलिया काया कुमलानी बार कन्या जैसे कर सी गारा रलिया माने बाज पतारा काग उड़ावत पूजा पिरानी कौ कबीरे कथा सिरानी बुढ़ापे की अवस्था बुढ़ा बहुत फिर बहुत नहीं जिसकी है सिरकम प्यो पग डगमगे नैन जोत ते हीन कौ नानक ए बिस पई तउ न हरसली तेजी अस्त हो गई है इंसान अजे भी तुम ममता जी फसिया पिया है पुत्रां दा पोतरियां दा धन दा मकाना दा जमीन दा जायदाद दा ये चीजा छड़न वास्ते हुण तैयारी है समा नेड़े आ रहा है पर तू ज्यादा इन्हां वल चिंबड़ रही है चिचड़ियां नूं यही तेरे वास्ते वाशन रूप बन के अगले निश्चित जोनियों का हेतु बन जाएगियां जे तू नहीं त्यागेगा ये तेनू त्याग जाएंगे संयोग करके उज्जैन का राजा होया है पत्री उन्हें वैराग शक्ति ग्रंथ बनाया और भी कई ग्रंथ बनाए हैं कुछ लिखा है ऐ मन जे तू दुनिया के पदार्था नहीं छोड़ेगा एक दिन ये तेनू छोड़ जाएंगे एक दिन तो वजोग पैना ही है बेहतर है पहला ही परमेश्वर के नाम नाल प्यार पा के इन्हों उच्चा हो जा या तो इन्हों ऊं छड़ देना है या इन्हों का मोह छड़ देना है इको ही गल है सो इस वास्ते ये तो एक दिन छड़ने ही पैने नहीं छड़ेगा जबरदस्ती छड़ाए जाएंगे तो इतों ईश्वरी शक्ति है जी प्रबल है वो कि किसी की पेश नहीं जाने स्वयं करके कहा जाए बहुत नहीं बुढ़ा सड़क क्रॉस कर रहा है शहजादे ने बग्गी तो नीचे उतर के ये लफ्ज पहले दिन सुनिया सी बुढ़ा आदमी गुजर रहा है कोई उस पास गया कदे उदे चेहरे वाल तकदा है कदे उदी अखां वाल तकदा है पानी जांदा अखां चो चेहरे ते जिरड़ियां पईयां मुँह विचों दंद ना हो करके लाला गिरदियाँ कमर विंगी हुई दूरी हो भी कमान वालों शरीर के उपरों जरा मासी चल चुकी कई बगी चला पी गई चन्ना पुछता है चन्ना ये बुढ़ेपा सब नहीं आता है गरीबा अमीर राजा राणिया की सब नहीं आता है तो कह लगा हाँ सरकार ईश्वरी कानून सब दे वास्ते इको जाएगी गरीब अमीर राजा राणा ये कानून किसी के लिहाज नहीं रखता है जन्म ले तो बाद बचपन आती है बचपन तो बाद किशोर अवस्था आती है उस तो बाद जवानी आती है हौली हौली जवानी चलती है फिर बुढ़ापा आता है ज्यादा बुढ़ापा आता है इस तरीके से ये कानून सब दे वास्ते है अगर शरीर इस अवस्था तक बनया रहे तो अहिजी हालत सब भी ही हो जाती है इन्नी गल देख के कुछ चित वैराग होया मना कि यह जी हालत है ये बुढ़ापा अंदर छुपया होया है ਲਾਣਾ ਤਾਂ ਇਸ ਜੀ ਗਾਨੀ ਦੇ ਸੁਖਾਂ ਨੂੰ ਇਉਂ ਸੋਚਦਾ ਜਾਂਦਾ ਹੈ। ਸੋ ਇਉਂ ਜਾਂਦਿਆਂ 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 ਅੱਗੇ ਫਿਰ ਬੱਗੀ ਖੜਾ ਦਿੱਤੀ ਸੀ। ਕਹਿਣਗਾ ਕਿਉਂ, ਕੀ ਕਾਰਨ, ਕੀ ਸਬਬ, ਬੱਗੀ ਕਿਉਂ ਖੜਾਈ? ਅੱਗੇ ਇੱਕ ਬਹੁਤ ਕੋਈ ਬਿਮਾਰ ਆਦਮੀ, ਕਿਸੇ ਨੂੰ ਕੋਈ ਸਖ਼ਤ ਤਕਲੀਫ ਸੀ, ਉਹ ਤੜਪ ਰਿਹਾ ਹੈ। ਲੋਕ ਉਹਦੇ ਚਾਰ ਚਿਹਰੇ ਖੜੇ ਹਨ, ਜਿਹਨਾਂ ਵਿੱਚ ਕਈ ਵੈਦ ਹਕੀਮ ਵੀ ਹਨ, ਉਹਦੀ ਦਾਰੀ ਕਹੀਏ ਇਲਾਜ ਵਗੈਰਾ ਕਰ ਰਹੇ ਹਨ। ਸੋ ਕਹਿਣ ਲੱਗੇ, ਇੱਕ ਬਿਮਾਰ ਆਦਮੀ, ਉਸਨੂੰ ਤਕਲੀਫ ਹੈ, ਲੋਕ ਖੜੇ ਹਨ, ਰਸਤਾ ਹੈ ਨਹੀਂ ਬੱਗੀ ਲੰਘਣ ਵਾਸਤੇ, ਇਹ ਬੱਗੀ ਖੜਾਈ। ਚਾਟੀ ਬੱਗੀ 'ਚ ਉਤਰ ਕੇ ਉਹਨਾਂ ਵਿੱਚ ਜਾ ਖੜਾ ਸ਼ਹਿਜ਼ਾਦਾ, ਉਸਦੀ ਹਾਲਤ ਨੂੰ ਦੇਖਿਆ, ਕੋਈ ਐਸੀ ਤਕਲੀਫ ਸੀ, ਬਹੁਤ ਤੜਫ ਰਿਹਾ ਹੈ, ਬਹੁਤ ਤਕਲੀਫ ਹੈ, ਬਹੁਤ ਕਸ਼ਟ ਹੈ। ਦੇਖ ਕੇ ਚਿੱਤ ਵਿੱਚ ਕਰਨ ਆਈ, ਹੌਲੀ 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 ਹਕੀਮ ਵੈਦ ਜਿਹੜੇ ਵਿੱਚ ਖੜੇ ਸਨ, ਉਹਨਾਂ ਨੇ ਦਵਾਈ ਬੂਟੀ ਆ ਦਿੱਤੀ। ਖੈਰ ਕੁਛ ਆਰਾਮ ਆਇਆ, ਕੁਛ ਉਹਨੂੰ ਡਰਸ ਆਈ, ਅਸੀਂ ਉੱਠ ਕੇ ਬੈਠ ਗਿਆ। ਹੌਲੀ ਹੌਲੀ ਆਪਣਾ ਰਸਤਾ ਫੜਿਆ, ਲੋਕ ਵੀ ਚੱਲ ਗਏ। ਫਿਰ ਆ ਕੇ ਸ਼ਹਿਜ਼ਾਦਾ ਬੱਗੀ ਵਿੱਚ ਬਹਿ ਜਾਂਦਾ ਹੈ। ਫਿਰ ਪੁੱਛਦਾ ਹੈ ਚੰਨੇ ਨੌਕਰ ਨੂੰ, ਚੰਨਾ ਕੀ ਇਹ ਬੜਾ ਬਿਮਾਰੀ ਸਭ ਨੂੰ ਹੀ ਆਉਂਦੀ ਹੈ, ਗਰੀਬਾਂ ਨੂੰ ਆਉਂਦੀ ਹੈ ਜਾਂ ਅਮੀਰਾਂ ਅਤੇ ਰਾਜਾ ਰਾਣੀਆਂ ਨੂੰ ਵੀ ਆਉਂਦੀ ਹੈ? ਉਹ ਕਹਿਣ ਲੱਗਾ, ਸਰਕਾਰ ਦਾ ਸਰੀਰ ਹੈ ਵਿਅਤੀਆਂ ਦਾ ਮੰਦਰ, ਸਰੀਰ ਨੂੰ ਵਿਅਤੀਆਂ ਮੰਦਰਮ, ਸਰੀਰ ਤਾਂ ਹੀ ਰੋਗਾਂ ਦਾ ਘਰ, ਜਦ ਜਨਮ ਹੁੰਦਾ ਮਰਨ ਤੱਕ ਪਤਾ ਨਹੀਂ ਕਿੰਨੇ ਕਰੋ ਕਿੰਨੀਆਂ ਤਕਲੀਫਾਂ ਇਸ ਨੂੰ ਆਉਂਦੀਆਂ। ਕਿਹਾ ਨਹੀਂ ਜਾਂਦਾ ਹੈ, ਕਈਆਂ ਤੱਤਾਂ ਦੀ ਇਹਦੀ ਬਨਾਵਟ ਹੈ, ਮਿੱਟੀ, ਪਾਣੀ, ਅੱਗ, ਹਵਾ, ਆਕਾਸ਼, ਇਹ ਪੰਜ ਤੱਤਾਂ ਦੀ ਬਨਾਵਟ ਸਰੀਰ ਹਨ, ਸਾਰੇ ਹੀ ਗੀਤ ਲਾ ਕੇ ਬ੍ਰਹਮਾ ਤੱਕ, ਇਹ ਪੰਜੇ ਤੱਤ ਆਪਸ ਵਿੱਚ ਹੀ ਵਿਰੋਧੀ ਹਨ, ਇਹ ਤਾਂ ਪਰਮੇਸ਼ੁਰ ਦੀ ਸ਼ਕਤੀ ਨਾਲ ਹੀ ਇਕੱਠੇ ਹੋਏ ਹੋਏ ਹਨ, ਵਰਨਾ ਇਹ ਇਕੱਠੇ ਵਿਰੋਧੀ ਕੈਸੇ ਰਹਿ ਸਕਦੇ ਹਨ? ਇਹ ਤਾਂ ਈਸ਼ਵਰੀ ਸ਼ਕਤੀ ਨਾਲ ਹੀ ਇਕੱਠੇ ਹਨ। ਸੰਯਮ ਕਰਕੇ ਇਹ ਤਾਂ ਬਿਮਾਰੀਆਂ ਦਾ ਮੰਦਰ ਹੈ, ਕਿਆ ਗਰੀਬ, ਕਿਆ ਅਮੀਰ, ਕਿਆ ਰਾਜਾ, ਕਿਆ ਰਾਣਾ, ਸਭ ਨੂੰ ਹੀ ਗਾਹ ਗਾਹ ਬਿਮਾਰੀਆਂ ਆਉਂਦੀਆਂ ਹੀ ਰਹਿੰਦੀਆਂ, ਕਿਸੇ ਨੂੰ ਕੁਛ ਘੱਟ, ਕਿਸੇ ਨੂੰ ਕੁਛ ਵੱਧ। ਇਉਂ ਇਸ ਤਰੀਕੇ ਸਿਰ ਜਦੋਂ ਚੰਨਾ ਨੇ ਸਮਝਾਇਆ, ਥੋੜ੍ਹਾ ਜਿਹਾ ਵੈਰਾਗ ਹੋ ਗਿਆ। ਕਹਿਣਾ ਉੱਥੋਂ ਅਗਰ ਜਿਸਮ ਵਿੱਚ ਇੰਨੀਆਂ ਨਹੀਂ ਬਿਮਾਰੀਆਂ ਛੁੱਟੀਆਂ ਹੋਈਆਂ ਹਨ, ਇਹ ਜਿਹੜੇ ਸੁੱਖ ਹਨ ਜਿਸਮਾਨੀ ਸੁੱਖ ਜਿਹਨਾਂ ਵਿੱਚ ਉਲਝਿਆ ਇਨਸਾਨ, ਲਾਣਤ ਹੈ ਇਹਨਾਂ ਨੂੰ, ਕੀ ਸੁੱਖ ਹੈ? ਹਸਪਤਾਲਾਂ ਵਿੱਚ ਜਾ ਕੇ ਦੇਖੋ, ਉੱਥੇ ਕਿਸ ਕਿਸਮ ਦੀਆਂ ਬਿਮਾਰੀਆਂ ਲੋਕਾਂ ਨੂੰ ਚਿੰਬੜੀਆਂ ਹੋਈਆਂ, ਸਾਰਾ ਸੰਸਾਰ ਹੀ ਰੋਗੀ ਹੈ। ਕਹਿਣਾ ਕੀ ਹੈ? ਇਉਂ ਕਰਕੇ ਖੈਰ ਸੋਚਦਾ ਹੀ ਜਾਂਦਾ ਹੈ, ਅਜੇ ਫਿਰ ਬੱਗੀ ਖੜਾ ਦਿੱਤੀ। ਕਹਿਣਾ ਕਿਉਂ, ਕੀ ਕਾਰਨ ਹੈ? ਕਹਿਣਾ ਇੱਕ ਮੁਰਦਾ ਜਨਾਜ਼ਾ ਆ ਰਿਹਾ ਹੈ, ਜਿਵੇਂ ਆਪਣੇ ਦੇਸ਼ ਦੇ ਸੀੜੀ ਦੇ ਪਾਇਆ ਮੁਸਤਰਾ ਚ ਲਪੇ ਕੇ, ਅੱਗੇ ਪਿੱਛੇ ਉਹਦੇ ਲੋਕ ਹਨ, ਰੋਂਦੇ ਪਿੱਟਦੇ ਚਲੇ ਆ ਰਹੇ ਹਨ। ਮੁਰਦਾ ਇਹ ਲਫ਼ਜ਼ ਅੱਜ ਸੁਣਿਆ ਉਸਨੇ, ਚਾਟੀ ਉੱਤਰ ਕੇ ਇੱਕ ਤਰਫ ਖੜ ਗਿਆ, ਉਹਨਾਂ ਵੱਲ ਤੱਕ ਰਿਹਾ ਹੈ ਜਿਹੜੇ ਜਿਹਨਾਂ ਨੂੰ ਬਹੁਤਾ ਦੁੱਖ ਹੈ, ਜਿਹਨਾਂ ਦਾ ਅਭਿਨਿਤ ਵਰਤੀ ਹੈ, ਉਹਨੂੰ ਜ਼ਿਆਦਾ ਦੁੱਖ ਹੋਇਆ ਕਰਦਾ ਹੈ, ਪਰ ਦੁੱਖ ਦੂਜਿਆਂ ਨੂੰ ਵੀ ਥੋੜ੍ਹਾ ਬਹੁਤ ਹੁੰਦਾ ਹੀ ਇਹੋ ਜਿਹੇ ਸੁਣੇ। ਇਉਂ ਕਰਕੇ ਉਹਨਾਂ ਵੱਲ ਦੇਖਦੇ ਕਿ ਉਹਦਾ ਬੜਾ ਦ੍ਰਵੀਭੂਤ ਹੋ ਰਿਹਾ ਹੈ। ਸੋ ਇਉਂ ਕਰਕੇ ਹੌਲੀ ਹੌਲੀ ਉਹ ਸਾਰੇ ਲੰਘ ਗਏ। ਫਿਰ ਬੱਗੀ 'ਚ ਬੈਠ ਗਿਆ, ਪੁੱਛਣ ਲੱਗਾ ਚੰਨਾ ਕਿ ਇਹ ਅਵਸਥਾ, ਇਹ ਮੌਤ ਸਭ ਨੂੰ ਹੀ ਆਉਂਦੀ ਹੈ? ਉਹ ਕਹਿੰਦੇ, ਸਰਕਾਰ ਈਸ਼ਰੀ ਕਾਨੂੰਨ ਨੂੰ ਕੌਣ ਬਦਲ ਸਕਦਾ ਹੈ? ਜੋ ਉਪਜੋ ਸੋ ਵਿੰਸ ਹੈ, ਪਰ ਉਹ ਆਜ ਕੇ ਕਾਲ, ਜਿਹੜਾ ਜਨਮੇ ਉਹਨੇ ਮਰਨਾ ਹੈ, ਜਿਹੜਾ ਭਾਂਡਾ ਬਣਿਆ ਉਹ ਫੁੱਟੇਗਾ ਇੱਕ ਦਿਨ ਜ਼ਰੂਰ, ਜਿਹੜਾ ਮਕਾਨ ਬਣਿਆ ਉਹ ਅੱਗੇ ਤਾਂ ਪਿੱਛੇ ਤਾਂ ਇੱਕ ਦਿਨ ਜ਼ਰੂਰ ਟੁੱਟੇਗਾ। ਇਹ ਹੋ ਨਹੀਂ ਸਕਦਾ ਵੀ ਸਦਾ ਹੀ ਰਹਿ ਸਕੇ, ਜਿਹੜਾ ਜਨਮੇ ਉਹਨੇ ਮਰਨਾ ਹੈ, ਬਿਨਸਣਾ ਹੈ। ਪਰ ਇਹ ਨਹੀਂ ਕਹਿ ਸਕਦੇ ਕਿਸ ਵੇਲੇ ਇਹਨੇ ਬਿਨਸ ਜਾਣਾ ਹੈ, ਇਹਦਾ ਇਹਦਾ ਕੋਈ ਨਿਯਮ ਨਹੀਂ, ਪਰ ਰਹਿਣਾ ਇਸ ਲਈ ਨਹੀਂ ਹੈ, ਭਾਵੇਂ ਗਰੀਬ ਹੈ, ਭਾਵੇਂ ਅਮੀਰ ਹੈ, ਭਾਵੇਂ ਰਾਜਾ ਹੈ, ਭਾਵੇਂ ਰਾਣਾ ਹੈ। ਜਿਸ ਵਕਤ ਇਹ ਅਵਸਥਾ ਆਉਂਦੀ ਹੈ, ਸਰੀਰ ਦੀ ਆਖਰੀ ਅਵਸਥਾ, ਉਸ ਮੌਕੇ ਰਾਜੇ ਰਾਜ ਛੱਡ ਜਾਂਦੇ ਹਨ, ਰਾਜ ਦੇ ਸੰਬੰਧ ਕਰਕੇ ਜਿਤਨਾ ਜੋ ਕੁਛ ਹੁੰਦਾ ਹੈ ਪਦਾਰਥ ਉਹ ਛੱਡ ਜਾਂਦੇ ਹਨ, ਗਰੀਬ ਵੀ ਆਪਣਾ ਥੋੜ੍ਹਾ ਬਹੁਤ ਉਹ ਵੀ ਛੱਡ ਜਾਂਦੇ ਹਨ, ਸਭ ਨੇ ਛੱਡ ਜਾਣਾ ਹੈ। ਇਹ ਤਾਂ ਇਹੋ ਜਿਹੀ ਹਾਲਤ, ਹੈ ਇਹ ਮਿੱਟੀ ਦਾ ਕੋਟ ਹੈ ਇਹਨੇ ਇੱਕ ਦਿਨ ਕਹਿ ਜਾਣਾ ਮਿੱਟੀ ਸੰਦਾ ਕੋਟ ਇੱਕ ਦਿਨ ਕਹਿ ਜਾਊਗਾ Thank you.
ਬੰਦਗੀ ਚੱਲਣ ਅੱਜ ਕੇ ਚੱਲ ਸਹੀਓ ਪਤਾ ਨਹੀਂ ਕਿਸ ਦਿਨ ਇਸਨੇ ਤੁਰ ਜਾਣਾ ਹੈ। ਇਹੋ ਜਿਹੇ ਬਚਨ ਚੰਨਾ ਨੇ ਜਦੋਂ ਸ਼ਹਿਜ਼ਾਦੇ ਨੂੰ ਸੁਣਾਏ ਉਹਦੇ ਚਿੱਤ ਵਿੱਚ ਵੈਰਾਗ ਹੋ ਗਿਆ ਵੀ ਜਦੋਂ ਇਹ ਸਰੀਰ ਦੇ ਸਮੇਤ ਸਭ ਕੁਛ ਛੋੜ ਜਾਣਾ ਹੈ ਤਾਂ ਲਾਹਨਤ ਇਹ ਜੀਵਨ ਨੂੰ। ਸੋ ਚਿੱਤ ਵਿੱਚ ਪੂਰਾ ਵੈਰਾਗ ਹੋ ਗਿਆ। ਤਿੰਨ ਦ੍ਰਿਸ਼ ਦੇਖ ਕੇ ਵੱਡੇ ਭਰਾ ਜਿਨ੍ਹਾਂ ਦੇ ਹਨ ਹਰ ਚੀਜ਼ ਉਹਨਾਂ ਨੂੰ ਸਿੱਖਿਆ ਦਿੰਦੀ ਹੈ, ਪਰ ਸਿੱਖਿਆ ਗ੍ਰਹਿਣ ਕਰਨ ਵਾਲਾ ਕੋਈ ਕੋਈ ਹੈ, ਗੁਣ ਗ੍ਰਹਿਣ ਕਰਨ ਵਾਲਾ ਕੋਈ ਹੈ, ਔਗੁਣ ਗ੍ਰਹਿਣ ਕਰਨ ਵਾਲੇ ਬਹੁਤੇ ਹਨ। ਕਦੇ ਬਾਬੇ ਫਰੀਦ ਨੇ ਕਿਹਾ ਨਾ, ਜੇ ਤੂੰ ਅਕਲ ਲੱਤੀ ਤਾਂ ਕਾਲੇ ਲਿਖ ਨਾ ਲੇਖ ਆਪਣੇ ਗਰੀਬਾਨਵੇਂ ਸਿਰ ਨੀਵਾਂ ਕਰਦੇ। ਜੇ ਤੂੰ ਆਪਣੇ ਆਪ ਨੂੰ ਬਹੁਤ ਅਕਲਈਆ ਕਹਾਉਣਾ ਹੈ ਤਾਂ ਦੂਸਰਿਆਂ ਦੇ ਔਗਣ ਨਾ ਦੇਖ, ਆਪਣੇ ਅੰਦਰ ਝਾਤੀ ਮਾਰ, ਆਪਣੇ ਅੰਦਰ ਝਾਤੀ ਮਾਰ ਕੇ ਆਪਣੇ ਔਗਣ ਦੇਖ। ਜੇ ਤੂੰ ਦੂਜੇ ਦੇ ਔਗਣ ਵੇਖੇਗਾ ਤੂੰ ਔਗਣੀ ਬਣੇਗਾ, ਤੇਰਾ ਮਨ ਮੈਲਾ ਹੋ ਜਾਏਗਾ। ਆਪਣੇ ਔਗਣ ਦੇਖੇਗਾ ਉਹਨੂੰ ਕੱਢਣ ਦੀ ਕੋਸ਼ਿਸ਼ ਕਰੇਗਾ, ਤੂੰ ਇੱਕ ਦਿਨ ਗੁਣਾਂ ਦਾ ਬਾਂਸਲਾ ਬਣ ਜਾਏਗਾ। ਇਸ ਕਰਕੇ ਆਪਣੇ ਔਗਣ ਦੇਖੇ, ਦੂਜਿਆਂ ਦੇ ਗੁਣ ਦੇਖੇ, ਤਦ ਜਾ ਕੇ ਇਹ ਤਰੱਕੀ ਕਰ ਸਕਦਾ, ਆਪਣੇ ਜੀਵਨ ਨੂੰ ਉੱਚਾ ਕਰ ਸਕਦਾ ਹੁੰਦਾ। ਜਿਹਨਾਂ ਲੋਕਾਂ ਨੂੰ ਦੂਸਰੇ ਦੇ ਔਗਣ ਅਤੇ ਆਪਣੇ ਆਪ ਨੂੰ ਬਹੁਤ ਵੱਡਾ ਮੰਨਣਾ, ਉਹਨਾਂ ਦਾ ਜੀਵਨ ਕਦੇ ਸੁਧਰਦਾ ਨਹੀਂ ਹੁੰਦਾ ਹੈ। ਸੰਯੋਗ ਕਰਕੇ ਇਹ ਤਿੰਨ ਗੱਲਾਂ, ਇੱਕ ਬੁੱਢਾ, ਇੱਕ ਬਿਮਾਰ, ਇੱਕ ਮੁਰਦਾ ਦੇਖਿਆ। ਸੋ ਇਹਨਾਂ ਤਿੰਨਾਂ ਗੱਲਾਂ ਨੇ ਉਹ ਸ਼ਹਿਜ਼ਾਦੇ ਦੇ ਦਿਲ ਵਿੱਚ ਵੈਰਾਗ ਪੈਦਾ ਕਰ ਦਿੱਤਾ, ਪੂਰਾ ਵੈਰਾਗ ਹੋ ਗਿਆ। ਵੈਰਾਗ ਨਾਲ ਮਨ ਤੋਂ ਮਾਇਆ ਲੈ ਜਾਂਦੀ ਹੈ। ਚੀਜ਼ਾਂ ਦੋਨ ਸ਼ਾਸਨ ਦੁਨੀਆਂ 'ਤੇ ਇੱਕ ਰੱਬ ਹੈ, ਦੂਜੀ ਮਾਇਆ ਹੈ। ਜੇ ਮਨ 'ਤੇ ਮਾਇਆ ਹੈ ਰੱਬ ਦਾ ਉੱਥੇ ਕੀ ਕੰਮ ਹੈ? ਅਗਰ ਮਾਇਆ ਮਨ ਤੋਂ ਲੈ ਜਾਏ ਉਸ ਹਿਰਦੇ ਨੂੰ, ਹਿਰਦੇ ਦੇ ਉੱਪਰ, ਹਿਰਦੇ ਰੂਪੀ ਸਿੰਘਾਸਣ ਦੇ ਉੱਪਰ ਪਰਮਾਤਮਾ ਆ ਬਹਿੰਦਾ ਹੈ, ਇੱਕ ਚੀਜ਼ ਰਹਿਣੀ ਹੈ। ਸੋ ਚਿੱਤ ਵਿੱਚ ਇਹ ਗਿੱਟੀਆਂ ਗਿਣਦਾ ਜਾਂਦਾ, ਬੱਗੀ ਚਲੀ ਜਾ ਰਹੀ ਹੈ, ਅਖੀਰ ਇੱਕ ਪਾਸੇ ਕੀ ਦੇਖਦਾ? ਇੱਕ ਮਹਾਤਮਾ ਬੈਠੇ, ਆਮ ਲੋਕਾਂ ਨਾਲ ਉਹਨਾਂ ਦਾ ਵੇਸ ਅਲਹਿਦਾ ਜਿਹਾ ਹੈ, ਕੁਛ ਉਹਨਾਂ ਦੇ ਪਸਤਰ ਲਿਬਾਸ ਵੀ ਅਲਹਿਦਾ ਜਿਹਾ ਹੈ। ਅਤੇ ਪੁੱਛਣ ਲੱਗਾ ਚੰਨਾ ਨੂੰ, ਇਹ ਕੌਣ ਹੈ? ਚੰਨਾ ਕਹਿਣ ਲੱਗਿਆ, ਸਰਕਾਰ ਇਹਨਾਂ ਨੂੰ ਸਾਧੂ ਮਹਾਤਮਾ ਕਰਕੇ ਕਹਿੰਦੇ। ਇਹਦਾ ਕੀ ਮਤਲਬ? ਇਹਨਾਂ ਲੋਕਾਂ ਨੇ ਆਪਣਾ ਸਭ ਕੁਛ ਛੱਡ ਛਡਾ ਕੇ ਗੋਸ਼ਾ ਕੁਨੀ ਤਿਆਰ ਕੀਤੀ ਹੈ ਪਰਮਾਤਮਾ ਨੂੰ ਮਿਲਣ ਵਾਸਤੇ, ਉਸਦਾ ਭਜਨ ਕਰਨ ਵਾਸਤੇ। ਇਉਂ ਕਰਕੇ ਸਾਧੂ, ਸੰਤ, ਮਹਾਂਪੁਰਖ, ਸਤਪੁਰਸ਼ ਕਈ ਨਾਮ ਕਰਕੇ ਇਹਨਾਂ ਨੂੰ ਪੁਕਾਰਦੇ। ਇਹ ਗੱਲ ਸੁਣ ਕੇ ਇਹਦੇ ਚਿੱਤ ਵਿੱਚ ਕੁਛ ਖੁਸ਼ੀ ਦੀ ਲਹਿਰ ਵੀ ਦੌੜੀ ਵੀ ਇੱਥੋਂ ਮੇਰਾ ਮਕਸਦ ਹੱਲ ਹੋਏਗਾ, ਕਿਉਂਕਿ ਉਹਦੇ ਚਿੱਤ ਵਿੱਚ ਬਿਮਾਰੀ, ਬੁਢਾਪਾ ਔਰ ਮੌਤ ਤਿੰਨ ਚੀਜ਼ਾਂ ਦਾ ਡਰ ਬੈਠ ਗਿਆ ਸੀ, ਜਿਸਨੇ ਵੈਰਾਗ ਕਰ ਦਿੱਤਾ ਸੀ। ਮਨ ਤਾਂ ਸਾਫ਼ ਹੋ ਚੁੱਕਾ ਸੀ ਵੈਰਾਗ ਨਾਲ, ਨਾਮੀ ਯੋਗ ਧਿਆਨ ਚਿੱਤ ਲਾਇਆ, ਬਿਨ ਵੈਰਾਗ ਮੈਂ ਸੂਟ ਸਮਾਇਆ। ਸਵੇਂ ਕਰਕੇ ਚਾਠੀ ਬੱਗੀ ਤੋਂ ਨੀਚੇ ਉਤਰਿਆ, ਉਹਨਾਂ ਮਹਾਤਮਾ ਦੇ ਪਾਸ ਪਹੁੰਚਿਆ, ਦੋਵੇਂ ਹੱਥ ਜੋੜ ਕੇ ਸਿਰ ਨਵਾਇਆ। ਕਹਿਣ ਲੱਗਾ, ਮੈਂ ਆਪ ਤੋਂ ਕੁਛ ਪੁੱਛਣਾ ਚਾਹੁੰਦਾ, ਅਗਰ ਹੁਕਮ ਹੋਵੇ ਤਾਂ ਮੈਂ ਪੁੱਛਾਂ। ਮਹਾਤਮਾ ਕਹਿਣ ਲੱਗੇ, ਪੁੱਛੋ। ਕਹਿਣ ਲੱਗਾ, ਬੁਢਾਪੇ ਨੂੰ, ਬਿਮਾਰੀ ਨੂੰ, ਮੌਤ ਨੂੰ ਕੀ ਕੋਈ ਜਿੱਤ ਸਕਦਾ ਹੈ? ਮਹਾਤਮਾ ਕਹਿਣ ਲੱਗੇ, ਹਾਂ ਜਿੱਤ ਸਕਦਾ ਹੈ। ਉਹ ਕਹਿਣ, ਕਿਰਪਾ ਕਰਕੇ ਦੱਸੋ ਉਹ ਉਪਾਅ ਜਿਵੇਂ ਇਹਨੂੰ ਜਿੱਤਿਆ ਜਾਵੇ। ਉਹਨਾਂ ਸਮਝਾਇਆ, ਕਹਿਣ, ਇਨਸਾਨ ਤਿੰਨ ਹਿੱਸਿਆਂ ਦਾ ਬਣਿਆ ਹੈ, ਇੱਕ ਜਿਸਮ ਹੈ, ਇੱਕ ਮਨ ਹੈ, ਇੱਕ ਆਤਮਾ ਹੈ। ਆਤਮਾ ਪਰਮਾਤਮਾ ਦੀ ਅੰਸ਼ ਹੈ, ਉਹਦੇ ਵਿੱਚ ਨਾ ਬੁਢਾਪਾ ਹੈ, ਨਾ ਮੌਤ ਹੈ, ਨਾ ਬਿਮਾਰੀ ਹੈ, ਉਹ ਇੱਕ ਰਸ ਆਨੰਦ ਦਾ ਸਾਗਰ। ਜਿਸਮ ਪੰਜਾਂ ਤੱਤਾਂ ਦੀ ਬਣਾਵਟ ਹੈ, ਜਿਸਮ ਔਰ ਆਤਮਾ ਦੇ ਮਿਲਣ ਕਰਕੇ ਮਨ ਬਣਿਆ ਤੀਜੀ ਚੀਜ਼। ਮਨ ਕਹਿੰਦੇ ਨੇ ਫੁਰਨੇ ਨੂੰ, ਥੋਟ ਵੇਵਸ, ਖਿਆਲਾਤ ਜਿਹੜੇ ਹਨ ਹਰ ਵਕਤ ਇਨਸਾਨ ਨੂੰ ਉੱਠੀ ਜਾਂਦੇ, ਇਹ ਬਣੇ, ਇਹੀ ਸਾਰੇ ਝਗੜੇ ਝਾਟਿਆਂ ਦਾ ਮੂਲ ਹੈ। ਇੱਕ ਰੂਹਾਨੀ ਮਨ ਹੈ, ਇੱਕ ਜਿਸਮਾਨੀ ਮਨ ਹੈ। ਇਹ ਮਨ ਜਿਸ ਵਕਤ ਜਿਸਮ ਵਿੱਚ ਮਿਲਿਆ ਹੋਇਆ ਹੈ, ਜਿਸਮ ਦੇ ਸੁਭਾਅ ਨੂੰ ਆਪਣੇ ਵਿੱਚ ਅੰਗੀਕਾਰ ਕਰਦਾ ਹੈ, ਜਿਸਮਾਨੀ ਮਨ ਹੋਣ ਕਰਕੇ ਇਹ ਦੁਖੀ ਹੈ। ਜੰਮਦਾ ਹੈ, ਮਰਦਾ ਹੈ, ਬੁਢਾਪਾ ਆਦਿ, ਇਹਦੇ ਵਿੱਚ ਸਾਰੇ ਦੁੱਖਾਂ ਦਾ ਅਸਰ ਪੈਦਾ ਹੁੰਦਾ ਹੈ। ਬਾਕੀ ਜੇਕਰ ਇਹੀ ਰੂਹਾਨੀ ਮਨ ਬਣ ਜਾਏ, ਇਹ ਤਮਾਮ ਦੁੱਖਾਂ, ਬੜੇਪੇ, ਮੌਤ ਵਗੈਰਾ ਤੋਂ ਉੱਚਾ ਹੋ ਸਕਦਾ। ਉਹ ਕਿਵੇਂ ਬਣੇ? ਉਹ ਕਹਿਣਗੇ ਪਰਮਾਤਮਾ ਦੇ ਨਾਮ ਨਾਲ ਇਹਦਾ ਅਭਿਆਸ ਕਰਕੇ ਕੁਛ ਖੇਚਲ ਕਰਨੀ ਪਏਗੀ, ਕਾਲਣਾ ਕਰਨੀ ਪਏਗੀ, ਤਾਂ ਜਾ ਕੇ ਇਹ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਫਿਰ ਜ਼ਰੂਰ ਜਿਉਂਦਾ ਹੀ ਇਹਨਾਂ ਤੋਂ ਉੱਚਾ ਹੋ ਜਾਂਦਾ ਹੈ। ਜਦੋਂ ਪ੍ਰਾਰਧ ਖਤਮ ਹੁੰਦੀ ਹੈ, ਸਦਾ ਵਾਸਤੇ ਹੀ ਆਪਣੇ ਅਮਰ ਅਵਸਥਾ ਵਿੱਚ ਸਥਿਤ ਰਹਿੰਦਾ ਹੈ। ਉਹਨਾਂ ਨੇ ਕੋਈ ਭੇਦ ਦੱਸਿਆ, ਜੁਗਤੀ ਦੱਸੀ ਵੀ ਕਿਸ ਤਰੀਕੇ ਸਿਰ ਅਭਿਆਸ ਕਰ, ਚਾਹੁੰਦਾ ਹੀ ਕੁਛ ਸੀ। ਚਾਚੀ ਉੱਥੋਂ ਬੱਗੀ ਵਾਪਸ ਕਰ ਦਿੱਤੀ, ਬੱਗੀ ਵਾਪਸ ਹੋਈ, ਉੱਧਰ ਸ਼ਾਮ ਦਾ ਵਕਤ ਹੋ ਗਿਆ, ਆਪਣੇ ਮਹਿਲਾਂ ਦੀ ਜਾ ਪਹੁੰਚਿਆ, ਦਰਵਾਜ਼ਾ ਬੰਦ ਹੋ ਗਿਆ। ਅੰਦਰ ਜਾ ਕੇ ਇੱਕ ਕੁਰਸੀ, ਦਰਖਤ ਦੇ ਨੀਚੇ ਕੁਰਸੀ ਹੈ, ਉਹਦੇ ਉੱਪਰ ਬਹਿ ਗਿਆ। ਚਿੱਤ ਵੀ ਸੋਚਦਾ ਹੈ ਵੀ ਮੈਨੂੰ ਇਹ ਅਵਸਥਾ ਕਦ ਪ੍ਰਾਪਤ ਹੋਵੇ। ਬਹਾਲ ਹੈ ਸਵੇਂ ਉਦੋਂ ਹੀ ਆ ਕੇ ਇੱਕ ਦਾਸੀ ਨੇ ਦੇ ਕੰਨ ਵਿੱਚ ਆਵਾਜ਼ ਦਿੱਤੀ, ਸਰਕਾਰ ਆਪਦੇ ਗ੍ਰਹਿ ਸ਼ਹਿਜ਼ਾਦੇ ਨੇ ਜਨਮ ਲਿਆ। ਕਿੰਨੀ ਖੁਸ਼ੀ ਹੁੰਦੀ ਹੈ ਲੋਕਾਂ ਨੂੰ, ਪਰ ਸਾਧ ਉਹਦੇ ਚਿੱਤ ਵਿੱਚ ਰੰਜਕ ਮਾਤਰ ਖੁਸ਼ੀ ਨਹੀਂ। ਭਾਵੇਂ ਕਰੋੜਾਂ ਬ੍ਰਹਮੰਡਾਂ ਦਾ ਰਾਜ ਮਿਲ ਜਾਏ, ਵੈਰਾਗੀ ਪੁਰਸ਼ ਦੇ ਚਿੱਤ ਵਿੱਚ ਕੋਈ ਖੁਸ਼ੀ ਨਹੀਂ ਹੋਏਗੀ। ਭਾਵੇਂ ਉਹਦਾ ਸਰਵੰਸ ਨਾਸ਼ ਹੋ ਜਾਏ, ਉਹਦੇ ਚਿੱਤ ਵਿੱਚ ਕੋਈ ਕਮੀ ਨਹੀਂ ਹੋਏਗੀ। ਤਾਂ ਇੱਕੋ ਇੱਕ ਚੀਜ਼ ਆ ਉਹਦੇ ਚਿੱਤ ਵਿੱਚ। ਸੰਯਮ ਕਰਕੇ ਇਹ ਗੱਲ ਆ ਕੇ ਦੱਸੀ ਲੋਕਾਂ ਨੂੰ ਕਿੰਨੀ ਖੁਸ਼ੀ ਹੁੰਦੀ ਹੈ, ਪਰ ਉਹਦੇ ਚਿੱਤ ਵਿੱਚ ਕੋਈ ਖੁਸ਼ੀ ਨਹੀਂ। ਉਹਦੇ ਚਿੱਤ ਵਿੱਚ ਤਾਂ ਉਹੀ ਖਿਆਲਾਂ ਚੱਕਰ ਮਾਰ ਰਹੇ ਹਨ ਵੀ ਕਦ ਮੈਂ ਮੌਤ, ਬਿਮਾਰੀ ਔਰ ਬੁਢਾਪੇ ਨੂੰ ਜਿੱਤ ਲਵਾਂ। ਸੰਯਮ ਕਰਕੇ ਇਹਨਾਂ ਚੱਕਰਾਂ ਵਿੱਚ ਅਜੇ ਖਿਆਲ ਫਿਰ ਰਿਹਾ ਹੈ। ਚੰਨਾ ਨੂੰ ਕਹਿਣਾ, ਚੰਨਾ ਜਲਦੀ ਕਰੋ, ਦੋ ਘੋੜੇ ਕਾਠੀਆਂ ਕੱਸ ਕੇ ਲਿਆਓ। ਉਹਨੇ ਹੁਕਮ ਮੰਨਿਆ ਤੇ ਸੋਚ ਵੀ ਰਿਹਾ, ਅੱਜ ਗੱਲ ਕੀ ਹੈ, ਸ਼ਹਿਜ਼ਾਦੇ ਦਿਮਾਗ ਵਿੱਚ ਕੀ ਫਤੂਰ ਆਇਆ ਹੈ। ਅੱਜ ਪਿਤਾ ਦਾ ਹੁਕਮ ਮੋੜਿਆ ਨੇ, ਅੱਗੇ ਕਦੇ ਨਹੀਂ ਮੋੜਿਆ ਵੀ ਬਾਦਸ਼ਾਹ ਦੀ ਮਤਲਬ ਵੀ ਹੈ। ਕਦੇ ਇੱਧਰ ਨੂੰ ਪੰਗੀ ਚਲਾ ਦਿੰਦਾ, ਕਦੇ ਘੋੜੇ ਕੱਸ ਕੇ ਲਿਆਉਣ ਨੂੰ ਕਹਿੰਦਾ ਹੈ। ਖੈਰ ਨੌਕਰ ਨੇ ਹੁਕਮ ਮੰਨਣਾ ਹੈ। ਦੋ ਜੀਨਾ ਕੱਸ ਕੇ ਦੋ ਘੋੜੇ ਲਿਆਂਦੇ ਗਏ, ਇੱਕ ਘੋੜੇ 'ਤੇ ਆਪ ਸਵਾਰ ਹੋ ਗਿਆ, ਇੱਕ ਨੂੰ ਕਹਿਣਾ ਇਸ 'ਤੇ ਤੂੰ ਚੜ੍ਹ ਗਿਆ। ਦਰਵਾਜ਼ਾ ਉਖੋਲਦੇ ਜਿਹੜਾ ਬਾਹਰ ਜੰਗਲ ਪੀਆ ਬਾਹਰ ਨੂੰ ਜਾਂਦਾ, ਚਾਰ ਸਵੇਰੇ ਚਾਰ ਦੀਵਾਰੀ ਸੀ ਨਾ, ਖੈਰ ਖੋਲ ਦਿੱਤਾ ਗਿਆ। ਜਿਉਂ ਚੱਲੇ ਉੱਥੋਂ ਬਹੁਤ ਦੂਰ, ਬਹੁਤ ਦੂਰ ਚਲੇ ਗਏ, ਬਿਲਕੁਲ ਇਕਾਂਤ ਜਗ੍ਹਾ ਆ ਗਈ। ਉਸ ਜਗ੍ਹਾ ਨੂੰ ਦੇਖ ਕੇ ਕਹਿਣ ਲੱਗਾ, ਕਹਿੰਦਾ ਲੈ ਹੁਣ ਆਹ ਘੋੜਾ ਵੀ ਲੈ ਜਾ ਕੇ ਮੇਰੇ ਪਿਤਾ ਨੂੰ ਕਹਿ ਦੇਵੀ, ਘਬਰਾ ਦੇਣਾ, ਮੈਂ ਇੱਕ ਛੋਟਾ ਜਿਹਾ ਰਾਜ ਛੱਡ ਕੇ ਵਿਸ਼ਾਲ ਰਾਜ ਵਾਸਤੇ ਉੱਦਮ ਕਰਨ ਵਾਸਤੇ ਆਇਆ ਹਾਂ। ਮੈਂ ਇੱਕ ਨਾਸ਼ਵੰਤ ਰਾਜ ਨੂੰ ਛੱਡ ਕੇ ਅਵਿਨਾਸ਼ੀ ਰਾਜ ਦੀ ਪ੍ਰਾਪਤੀ ਵਾਸਤੇ ਆਇਆ ਹਾਂ। ਘਬਰਾ ਦੇਣਾ, ਉਹਨੂੰ ਖੁਸ਼ੀ ਹੋਣਾ ਚਾਹੀਦਾ ਹੈ, ਕਿਉਂਕਿ ਮੈਂ ਬਹੁਤ ਅੱਛਾ ਸੌਦਾ ਕਰਨ ਵਾਸਤੇ ਆਇਆ ਹਾਂ। ਭਾਵੇਂ ਮੈਨੂੰ ਬੜੀ ਕਾਲਣਾ ਕਰਨੀ ਪੈਣੀ ਹੈ ਜੀ, ਪਰ ਉਹਨੂੰ ਕਹਿ ਦਿਓ ਘਬਰਾ ਦੇਣਾ, ਮੈਂ ਬਹੁਤ ਕੁਛ ਅੱਛਾ ਕਰਨ ਵਾਸਤੇ ਆਇਆ ਹਾਂ। ਖੈਰ ਨੌਕਰ ਕਹਿਣ ਲੱਗਾ, ਮੈਂ ਆਪਦੀ ਸੇਵਾ ਚੜ੍ਹਾਂਗਾ, ਨਹੀਂ ਕਹਿੰਦੇ ਦੂਜਾ, ਇਕੱਲਾ ਹੀ ਰਹਾਂਗਾ ਮੈਂ। ਉੱਥੇ ਉਸਨੇ ਬੜੀ ਕਾਲਣਾ ਖਾਲੀ, ਜਿਵੇਂ ਸ਼ਹਿਜ਼ਾਦਾ ਸਿਧਾਰ ਹੈ ਵੈਰਾਗਵਾਨ ਹੋ ਕੇ ਰੋਈ ਨੂੰ ਚਲਾ ਗਿਆ। ਉੱਥੇ ਜਾ ਕੇ ਬੜੀ ਧਾਰਨਾ ਖਾਲੀ, ਧਾਰਨਾ ਖਾਲ ਕੇ ਕਾਫੀ ਦੇਰ ਤੋਂ ਬਾਅਦ ਉਹ ਮਹਾਤਮਾ ਬੁੱਧ ਕਰਕੇ ਪ੍ਰਸਿੱਧ ਹੋਇਆ। ਇਉਂ ਕਰਕੇ ਜਿਸ ਵਕਤ ਬੁਢਾਪਾ ਆ ਗਿਆ ਕਿ ਉਸਦੇ ਚਿਹਰੇ 'ਤੇ ਜੁਰੜੀਆਂ ਪਈਆਂ, ਉਸੀ ਤਰ੍ਹਾਂ ਜਿਵੇਂ ਬੁਢਾਪੇ ਦੀ ਹਾਲਤ ਹੁੰਦੀ। ਉਸਦਾ ਇੱਕ ਸ਼ਿਸ਼ ਨੰਦ ਨਾਮ ਕਰਕੇ ਕਹਿੰਦਾ ਹੈ, ਸਵਾਮੀ ਜੀ ਅਬ ਤੋਂ ਆਪ ਬੁੜੇ ਹੋ ਗਏ ਹੈ। ਉਸ ਮੌਕੇ ਹੱਸ ਕੇ ਕਹਿੰਦਾ, ਬੁੜੀ ਤੋਂ ਇਹ ਦੇਹ ਹੋ ਗਈ ਹੈ, ਬੁੜਾ ਤੋਂ ਇਹ ਜਿਸਮ ਹੋ ਗਿਆ ਹੈ, ਮੁਝਮੇ ਬੁਢਾਪਾ ਕਹਾਂ ਹੈ, ਨਾ ਮੁਝਮੇ ਬਿਮਾਰੀ ਹੈ, ਨਾ ਬੁਢਾਪਾ ਹੈ, ਨਾ ਮੁਝਮੇ ਮੌਤ ਹੈ, ਮੈਂ ਤਾਂ ਉਹ ਚੀਜ਼ ਹੋ ਜਹਾਂ ਤੱਕ ਮੈਂ ਵੀ ਨਹੀਂ ਪਹੁੰਚ ਸਕਦੀ। ਇਸ ਕਰਕੇ ਉਸ ਅਵਸਥਾ ਨੂੰ ਪਹੁੰਚ ਕੇ ਇਹ ਲਫ਼ਜ਼ ਉਸਨੇ ਕਿਹਾ, ਜਿਵੇਂ ਵੈਰਾਗਵਾਨ ਹੋ ਕੇ ਉਹ ਚੱਲਿਆ ਸੀ ਇਸੀ ਦਾ ਤਰੂ ਵੀ ਵੈਰਾਗਵਾਨ ਹੋ ਕੇ ਅੱਜ ਮਾਤਾ ਨੂੰ ਸੁੱਤੇ ਬਿਆਨ ਛੱਡ ਕੇ ਪ੍ਰਭੂ ਦੀ ਭਗਤੀ ਕਰਨ ਵਾਸਤੇ ਚੱਲ ਪੈਂਦਾ ਹੈ। ਬਾਹਰ ਚੱਲਿਆ ਕਰਨ ਤੱਕ ਮਨ ਵੈਰਾਗੀ ਹੋਏ ਅਸੀਂ ਤਾਂ ਮਨ ਹੋ ਕੇ ਤੇ ਵੈਰਾਗੀ ਚੱਲਿਆ
Thank you.
Thank you.